ਭਾਖਿਆ ਕਾ ਕੁੱਠਾ ਬੱਕਰਾ ਖਾਣਾ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਹਿੰਦੂ ਲੋਕ ਨੇ ਇੱਥੋਂ ਤੱਕ ਨਿਗਰ ਚੁੱਕੇ ਨੇ। ਅਪਾਖਿਆ ਦਾ ਅਰਥ ਵੀ ਜਿਹੜਾ ਵੀ ਕਲਮਾ ਪੜ੍ਹ ਕੇ ਕੋਇਆ ਹੋਇਆ ਕੁੱਠਾ ਹਲਾਲ ਮਾਸ ਹੈ, ਬੱਕਰਾ ਖਾਣਾ, ਔਰ ਉਹ ਜਿਹੜਾ ਕਲਮਾ ਪੜ੍ਹ ਕੇ ਕੋਇਆ ਹੋਇਆ ਬੱਕਰਾ ਹੈ ਤੇ ਹਿੰਦੂ ਲੋਕ ਵੀ ਉਹਦਾ ਮਾਸ ਖਾਂਦੇ ਨੇ, ਭਾਵ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੇ ਆਪਣਾ ਧਰਮ ਕਰਮ ਉੱਕਾ ਹੀ ਛੱਡ ਦਿੱਤਾ ਹੈ, ਬਲਕਿ ਹਲਾਲ ਦਾ ਮਾਸ ਖਾਣ ਲੱਗ ਪਏ ਹਨ।
ਚੌਂਕੇ ਉੱਪਰ ਕਿਸੇ ਨਾ ਜਾਣਾ
ਤੇ ਦੂਜੇ ਪਾਸੇ ਪਖੰਡ ਇੰਨਾ ਕਰਦੇ ਨੇ ਤੇ ਚੌਂਕੇ ਉੱਤੇ ਗੋਬਰ ਦਾ ਪੋਚਾ ਫੇਰ ਕੇ ਤੇ ਕਹਿੰਦੇ ਹੁਣ ਸਾਡਾ ਚੌਂਕਾ ਪਵਿੱਤਰ ਹੋ ਗਿਆ ਹੈ, ਇਸ ਚੌਂਕੇ ਉੱਤੇ ਹੋਰ ਕਿਸੇ ਨੇ ਨਹੀਂ ਜਾਣਾ, ਕੋਈ ਇੱਥੇ ਹੋਰ ਦੂਸਰਾ ਨੀਵੀਂ ਜਾਤ ਦਾ ਬੰਦਾ ਪੈਰ ਨਹੀਂ ਰੱਖ ਸਕਦਾ।
ਠੀਕ ਹੈ, ਚੌਂਕਾ ਕੱਢੀ ਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵੇਖ ਲੋ, ਇਹਨਾਂ ਪਖੰਡੀਆਂ ਨੇ, ਇਹਨਾਂ ਕਰਮ ਕਾਂਡੀਆਂ ਨੇ ਆਪਣਾ ਧਰਮ ਕਰਮ ਅੰਦਰੋਂ ਤੇ ਛੱਡੀ ਬੈਠੇ ਨੇ, ਪਰ ਉੱਤੋਂ ਧਰਮੀ ਸਦਾਉਣ ਵਾਸਤੇ ਦੇ ਕੇ ਚੌਂਕਾ, ਬਈ ਚੌਂਕਾ ਦੇ ਕੇ ਪਾਵ ਚੌਂਕੇ ਉੱਤੇ ਗੋਬਰ ਦਾ ਪੋਚਾ ਫੇਰ ਕੇ ਕੱਢੀ ਕਾਰ, ਉਹਦੇ ਆਲੇ ਦੁਆਲੇ ਲਕੀਰ ਵੀ ਕੱਢ ਦਿੱਤੀ ਹੈ ਵੀ ਇੱਥੋਂ ਤੱਕ ਸਾਡਾ ਚੌਂਕਾ ਪਵਿੱਤਰ ਕੀਤਾ ਹੋਇਆ, ਇਹਦੇ ਵਿੱਚ ਕੋਈ ਦੂਸਰਾ ਨਹੀਂ ਆ ਸਕਦਾ।
ਉੱਪਰ ਆਏ ਬੈਠੇ ਕੂੜਿਆਰ।
ਲੋ ਹਜ਼ੂਰ ਕਹਿੰਦੇ ਕੀ ਹਿੰਦੂ ਕੀ ਬ੍ਰਾਹਮਣ ਜਿਹੜੇ ਇਹ ਇਕੱਠੇ ਹੋ ਕੇ ਝੂਠੇ ਮਨੁੱਖ ਤੇ ਫਿਰ ਉਸ ਚੌਂਕੇ ਤੇ ਆ ਕੇ ਬੈਠ ਜਾਂਦੇ ਨੇ ਔਰ ਉੱਥੇ ਬੈਠ ਕੇ ਭੋਜਨ ਛਕਦੇ ਹਨ।
ਮਤ ਪਿੱਟੈ ਵੇ ਮਤ ਪਿੱਟੈ, ਇਹੋ ਅੰਨ ਅਸਾਡਾ ਫਿੱਟੈ।
ਜਦੋਂ ਇਹ ਹਿੰਦੂ ਬ੍ਰਾਹਮਣ ਖੱਤਰੀ ਚੌਂਕੇ ਉੱਪਰ ਆ ਕੇ ਬਹਿੰਦੇ ਨੇ ਤੇ ਗੱਲ ਕੀ ਕਰਦੇ ਨੇ, ਗੱਲਾਂ ਕਿਹੋ ਜਿਹੀਆਂ ਕਰਦੇ ਨੇ, ਮਤ ਪਿੱਟੈ ਵੇ ਮਤ ਪਿੱਟੈ, ਇਹੋ ਅੰਨ ਸਾਡਾ ਫਿੱਟੈ। ਕਹਿੰਦੇ ਨੇ ਇਹ ਸਾਡਾ ਬਹੁਤ ਪਵਿੱਤਰ ਅੰਨ ਤਿਆਰ ਕੀਤਾ ਹੋਇਆ ਹੈ, ਸਾਡਾ ਚੌਂਕਾ ਬਹੁਤ ਪਵਿੱਤਰ ਹੈ, ਇਸ ਪਵਿੱਤਰ ਚੌਂਕੇ ਉੱਤੇ ਅੰਨ ਤਿਆਰ ਕੀਤਾ ਹੋਇਆ ਵੀ ਸਾਡਾ ਬੜਾ ਪਵਿੱਤਰ ਹੈ, ਇਸੇ ਲਈ ਜਿਹੜੇ ਹੋਰ ਲੋਕ ਨੇ ਨੀਵੀਂ ਜਾਤ ਦੇ ਤੇ ਉਹਨਾਂ ਤੋਂ ਘਿਰਣਾ ਕਰਦਿਆਂ ਹੋਇਆਂ ਇਹ ਗੱਲਾਂ ਆਖਦੇ ਨੇ, ਮਤ ਪਿੱਟੈ ਵੇ ਮਤ ਪਿੱਟੈ, ਵੀ ਦੇਖਿਓ ਕਿਧਰੇ ਸਾਡੇ ਇਸ ਚੌਂਕੇ ਨੂੰ ਕੋਈ ਪੈਟ ਨਾ ਦੇਵੇ, ਕਿਤੇ ਐਸਾ ਨਾ ਹੋਵੇ ਇਹ ਦੁਨੀਆਂ ਦੇ ਲੋਕੋ ਸਾਡਾ ਇਹ ਚੌਂਕਾ ਪਿੱਟਿਆ ਜਾਵੇ, ਇਹ ਅੰਨ ਸਾਡਾ ਫਿੱਟੈ, ਇਹ ਜਿਹੜਾ ਸਾਡਾ ਅੰਨ ਹੈ ਬਹੁਤ ਪਵਿੱਤਰ ਹੈ, ਜੇ ਇਹਦੇ ਉੱਤੇ ਕੋਈ ਨੀਵੀਂ ਜਾਤ ਦਾ ਮਨੁੱਖ ਕੋਈ ਸ਼ੂਦਰ ਆ ਗਿਆ ਇਹ ਸਾਡਾ ਪਵਿੱਤਰ ਅੰਨ ਪਿੱਟਿਆ ਜਾਵੇਗਾ ਤੇ ਸਾਡਾ ਇਹ ਅੰਨ ਫਿਟਕਾਰ ਯੋਗ ਹੋ ਜਾਵੇਗਾ।
ਤਨ ਫਿੱਟੈ ਫੇੜ ਕਰੇਨ, ਮਨ ਜੂਠੈ ਚੁਲੀ ਭਰੇਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਹਿੰਦੂ ਲੋਕ ਨੇ ਮੁਸਲਮਾਨਾਂ ਦੇ ਪ੍ਰਭਾਵ ਹੇਠ ਆ ਕੇ ਔਰ ਇਹਨਾਂ ਨੇ ਆਪਣਾ ਧਰਮ ਕਰਮ ਤੇ ਛੱਡ ਦਿੱਤਾ, ਕਿਉਂਕਿ ਪਿੱਛੇ ਸਤਿਗੁਰੂ ਦੱਸਿਆ ਨੇ ਇੱਕ ਪਾਸੇ ਤੇ ਕੁੱਠਾ ਮਾਸ ਵੀ ਖਾਂਦੇ ਨੇ, ਮੁਸਲਮਾਨਾਂ ਦਾ ਹਲਾਲ ਵੀ ਖਾਂਦੇ ਨੇ ਤੇ ਦੂਜੇ ਪਾਸੇ ਚੌਂਕੇ ਦੇ ਕੇ ਤੇ ਕਹਿੰਦੇ ਦੇਖਿਓ ਸਾਡਾ ਕੋਈ ਚੌਂਕਾ ਨਾ ਪਿੱਟ ਦੇਵੇ, ਸਾਡਾ ਭੋਜਨ ਨਾ ਪਿੱਟ ਦੇਵੇ। ਤਨ ਫਿੱਟਾ ਫੇੜ ਕਰੇਨ, ਤੇ ਕੰਮ ਇਹੋ ਜਿਹੇ ਗੰਦੇ ਮੰਦੇ ਕਰਦੇ ਨੇ ਤੇ ਜਿਸਦਾ ਕਾਰਨ ਤਨ ਫਿੱਟਾ, ਇਹਨਾਂ ਦੇ ਸਰੀਰ ਫਿੱਟੇ ਹੋਏ ਨੇ, ਭਾਵ ਪੂਜਾ ਦਾ ਤਾਨ ਮਲੇਸ਼ਾਂ ਦਾ ਤਾਨ ਖਾ ਖਾ ਕੇ ਇਹਨਾਂ ਦੇ ਸਰੀਰ ਫਿੱਟ ਗਏ ਨੇ ਤੇ ਫੇਰ ਇਹ ਭੈੜੇ ਕੰਮ ਕਰਦੇ ਨੇ, ਮੁਸਲਮਾਨਾਂ ਦੇ ਨਾਲ ਰਲ ਕੇ ਬਦਫੈਲੀਆਂ ਕਰਦੇ ਹਨ।
ਮਨ ਜੂਠੈ ਚੁਲੀ ਭਰੇਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨ ਜੂਠੈ, ਵੀ ਇਹ ਮਨ ਦੇ ਜੂਠੇ ਨੇ, ਮਨ ਕਰਕੇ ਜੂਠੇ ਨੇ, ਚੁਲੀ ਭਰੇਨ ਤੇ ਉੱਤੋਂ ਚੁਲੀਆਂ ਭਰਦੇ ਨੇ, ਭਾਵ ਚੁਲੀਆਂ ਭਰ ਭਰ ਕੇ ਕੁਰਲੀਆਂ ਕਰਦੇ ਹਨ ਤੇ ਆਪਣੇ ਆਪ ਨੂੰ ਸੁੱਚਾ ਮੰਨਦੇ ਹਨ।
ਕਹੋ ਨਾਨਕ ਸੱਚ ਧਿਆਈਐ, ਸੁੱਚ ਹੋਵੇ ਤਾਂ ਸੱਚ ਪਾਈਐ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਖੱਤਰੀ ਤੇ ਬ੍ਰਾਹਮਣ ਦੋਹਾਂ ਨੂੰ ਸਾਂਝਾ ਉਪਦੇਸ਼ ਦਿੰਦੇ ਹਨ, ਬਈ ਸੱਚ ਨੂੰ ਧਿਆਉਣਾ ਚਾਹੀਦਾ ਹੈ। ਸੱਚ ਕੀ ਹੈ? ਸੱਚ ਹੈ ਪਰਮਾਤਮਾ, ਹਰ ਵੇਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਸੁੱਚ ਹੋਵੇ ਤਾਂ ਸੱਚ ਪਾਈਐ। ਲੋ ਹਜ਼ੂਰ ਕਹਿੰਦੇ ਨੇ ਜੇ ਤੁਹਾਡੇ ਅੰਦਰ ਸੁੱਚ ਪਵਿੱਤਰਤਾ ਹੋਵੇਗੀ, ਤੁਹਾਡਾ ਹਿਰਦਾ ਸ਼ੁੱਧ ਹੋਵੇਗਾ ਤਾਂ ਸੱਚ ਪਾਈਐ, ਤਾਂ ਹੀ ਤੁਹਾਨੂੰ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ। ਸੋਚਦਾ ਸੱਚ ਨਾਲ ਸੰਬੰਧ ਹੈ। ਇੱਕ ਵਾਰ ਕਲਗੀਧਰ ਪਾਤਸ਼ਾਹ ਨੇ ਵੀ ਖਾਲਸੇ ਨੂੰ ਆਖਿਆ ਸੀ, ਖਾਲਸਾ ਜੀ ਜੂਠ ਤੇ ਝੂਠ ਇਹ ਦੋ ਕਲਯੁਗ ਦੇ ਏਲਚੀ ਹਨ, ਜਿੱਥੇ ਜੂਠ ਤੇ ਝੂਠ ਆ ਜਾਂਦਾ ਹੈ ਉੱਥੇ ਕਲਯੁਗ ਵਰਤਦਾ, ਇਸ ਲਈ ਜੂਠ ਤੇ ਝੂਠ ਤੋਂ ਬਚ ਕੇ ਰਹਿਣਾ ਹੈ। ਇਹ ਗੱਲ ਪੱਕੀ ਹੈ ਜਿੱਥੇ ਜੂਠ ਤੇ ਝੂਠ ਆ ਜਾਂਦਾ ਹੈ ਉੱਥੇ ਧਰਮ ਕਰਮ ਨਸ਼ਟ ਹੋ ਜਾਂਦਾ। ਇਸ ਲਈ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਵੀ ਸੁੱਚ ਹੋਵੇ ਬਾਹਰਲੀ ਜੂਠ ਤੋਂ ਬਚਣ ਵਾਸਤੇ ਗੁਰਸਿੱਖ ਨੂੰ ਪਵਿੱਤਰਤਾ ਰੱਖਣੀ ਚਾਹੀਦੀ ਹੈ। ਖਾਸ ਕਰਕੇ ਜਦੋਂ ਆਪਾਂ ਗੁਰੂ ਕਾ ਲੰਗਰ ਤਿਆਰ ਕਰਦੇ ਹਾਂ ਉਸ ਵੇਲੇ ਪਵਿੱਤਰਤਾ ਦਾ ਖਿਆਲ ਹਰ ਗੁਰਸਿੱਖ ਮਾਈ ਭਾਈ ਨੂੰ ਰੱਖਣਾ ਚਾਹੀਦਾ ਹੈ। ਕਈ ਵਾਰੀ ਛੋਟੇ ਬੱਚੇ ਹੁੰਦੇ ਨੇ, ਠੀਕ ਹੈ, ਉਹਨਾਂ ਨੂੰ ਨਹੀਂ ਪਤਾ, ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ। ਜਦੋਂ ਵੀ ਲੰਗਰ ਦੇ ਵਿੱਚ ਸੇਵਾ ਕਰਨੀ ਹੋਵੇ ਹੱਥ ਜ਼ਰੂਰ ਧੋਣੇ ਚਾਹੀਦੇ ਨੇ, ਅਤੇ ਜਿਸ ਮਾਈ ਭਾਈ ਨੇ ਲੰਗਰ ਬਣਾਉਣਾ ਹੋਵੇ ਉਹਨਾਂ ਦਾ ਇਸ਼ਨਾਨ ਜ਼ਰੂਰ ਕੀਤਾ ਹੋਣਾ ਚਾਹੀਦਾ, ਅਤੇ ਜਿਹੜੇ ਭਾਂਡੇ ਨੇ ਉਹਨਾਂ ਨੂੰ ਵੀ ਧੋ ਮਾਂਝ ਕੇ ਹੀ ਅਤੇ ਫਿਰ ਉਹਨਾਂ ਨੂੰ ਵਰਤਣਾ ਚਾਹੀਦਾ ਹੈ। ਖਾਸ ਕਰਕੇ ਜਦੋਂ ਲੰਗਰ ਨੂੰ ਗੁਰੂ ਮਹਾਰਾਜ ਦਾ ਭੋਗ ਲੱਗਣਾ ਹੋਵੇ ਤਾਂ ਉਸ ਵੇਲੇ ਤਾਂ ਜ਼ਰੂਰ ਉਹ ਭੋਜਨ, ਚਾਹੇ ਉਹ ਦੇਗ ਹੋਵੇ ਅਤੇ ਚਾਹੇ ਲੰਗਰ ਹੋਵੇ, ਅਤੇ ਬੜੀ ਪਵਿੱਤਰਤਾ ਦੇ ਨਾਲ ਉਹਨੂੰ ਤਿਆਰ ਕਰਨਾ ਚਾਹੀਦਾ ਹੈ। ਅਤੇ ਉਸ ਵੇਲੇ ਹੋ ਸਕੇ ਤਾਂ ਜਦੋਂ ਲੰਗਰ ਤਿਆਰ ਕਰਨਾ ਹੈ ਉਸ ਵੇਲੇ ਜਾਂ ਤੇ ਬਾਣੀ ਸੁਣੀ ਜਾਵੇ ਜਾਂ ਸਿਮਰਨ ਕੀਤਾ ਜਾਵੇ, ਅਤੇ ਫਿਰ ਉਹ ਭੋਜਨ ਤਿਆਰ ਕੀਤਾ ਹੋਇਆ ਵੀ ਪਵਿੱਤਰ ਹੋ ਜਾਂਦਾ ਹੈ, ਉਹਦੇ ਖਾਣ ਦੇ ਨਾਲ ਵੀ ਮਨ ਪਵਿੱਤਰ ਹੁੰਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ ਸੁੱਚ ਹੋਵੇ ਤਾਂ ਸੱਚ ਪਾਈਏ, ਜੇ ਸੁੱਚ ਪਵਿੱਤਰਤਾ ਹੋਵੇਗੀ ਭਾਵ ਸਾਡਾ ਆਤਮਾ ਸਾਡਾ ਮਨ ਨਿਰਮਲ ਹੋਵੇਗਾ ਤਾਂ ਹੀ ਅੱਗੇ ਸੱਚ ਪ੍ਰਾਪਤ ਹੋਣਾ। ਠੀਕ ਹੈ, ਆਮ ਜਿਹੜੇ ਵਿਦਵਾਨ ਨੇ ਪ੍ਰਾਚੀਨ ਉਹਨਾਂ ਨੇ ਇਹੀ ਅਰਥ ਕੀਤਾ ਹੈ, ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਦਾ ਵਿਸਰਾਮ ਤੇ ਅਰਥ ਹੋਰ ਢੰਗ ਦੇ ਨਾਲ ਕੀਤਾ। ਉਹ ਕਹਿੰਦੇ ਨੇ ਸੁੱਚ ਹੋਵੇ ਤਾਂ, ਇੱਥੇ ਵਿਸਰਾਮ ਲਾਇਆ, ਸੁੱਚ ਹੋਵੇ ਤਾਂ ਸੱਚ ਪਾਈਏ। ਬਈ ਅਸਲੀ ਕਹਿੰਦੇ ਮਨ ਦੀ ਤੁਹਾਡੀ ਪਵਿੱਤਰਤਾ ਤਾਂ ਹੋ ਸਕਦੀ ਹੈ, ਸੱਚ ਪਾਈਆ, ਜੇ ਸੱਚ ਨੂੰ ਪ੍ਰਾਪਤ ਕਰੋਗੇ। ਜੇ ਸੱਚ ਨਹੀਂ ਮਿਲਦਾ ਤੇ ਉਹਨਾਂ ਚਿਰ ਤੁਹਾਡੇ ਹਿਰਦੇ ਦੀ ਪਵਿੱਤਰਤਾ ਨਹੀਂ ਹੋ ਸਕਦੀ। ਠੀਕ ਹੈ, ਉਹਨਾਂ ਨੇ ਆਪਣੀ ਵਿਦਿਆ ਦੇ ਨਾਲ ਤੇ ਜਾਂ ਆਪਣੀ ਚਤਰਾਈ ਨਾਲ ਇਹ ਅਰਥ ਜ਼ਰੂਰ ਕੀਤਾ ਹੈ, ਪਰ ਸੁੱਚ ਹੋਵੇ ਬਾਹਰਲੀ ਪਵਿੱਤਰਤਾ ਵੀ ਰੱਖਣ ਲਈ ਸਤਿਗੁਰੂ ਨੇ ਹੁਕਮ ਕੀਤਾ। ਲੰਗਰ ਦੇ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਉਣਾ, ਉਸ ਵੇਲੇ ਹਰ ਗੁਰਸਿੱਖ ਮਾਈ ਭਾਈ ਨੂੰ ਇਸ਼ਨਾਨ ਕਰਕੇ ਆਉਣਾ ਚਾਹੀਦਾ, ਮਹਾਰਾਜ ਦੀ ਤਾਬਿਆਂ ਹੱਥ ਧੋ ਕੇ ਚੌਰ ਕਰਨਾ ਚਾਹੀਦਾ, ਤੇ ਜੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਾਠ ਦੀ ਸੇਵਾ ਕਰਨੀ ਹੋਵੇ ਜਰਾਬਾਂ ਲਾ ਕੇ ਪੈਰ ਧੋ ਕੇ ਆਉਣਾ ਚਾਹੀਦਾ। ਇਹ ਗੁਰੂ ਮਹਾਰਾਜ ਨੇ ਸਾਡੇ ਲਈ ਮਰਯਾਦਾ ਬਣਾਈਆਂ ਨੇ, ਇਹਨਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ। ਆਮ ਤੌਰ ਤੇ ਜਦੋਂ ਆਪਾਂ ਗੁਰੂ ਕੇ ਦਰਬਾਰ ਵਿੱਚ ਵੀ ਆਉਂਦੇ ਹਾਂ ਨਾ, ਉਸ ਵੇਲੇ ਜਰਾਬਾਂ ਲਾ ਕੇ ਹੀ ਆਉਣਾ ਚਾਹੀਦਾ, ਕਿਉਂਕਿ ਜਰਾਬਾਂ ਜਦੋਂ ਆਪਾਂ ਜੋੜੇ ਨਾਲ ਪਾਉਂਦੇ ਹਾਂ, ਜੋੜਾ ਬਾਹਰ ਲਾ ਦਿੱਤਾ ਤੇ ਜਰਾਬਾਂ ਵੀ ਇੱਕ ਜੋੜੇ ਦਾ ਹਿੱਸਾ ਹੀ ਹੁੰਦੀਆਂ ਨੇ, ਤੇ ਉਹਨਾਂ ਨੂੰ ਵੀ ਬਾਹਰ ਹੀ ਉਤਾਰ ਕੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਆਉਣਾ ਚਾਹੀਦਾ। ਜਿੰਨਾ ਗੁਰੂ ਮਹਾਰਾਜ ਦਾ ਸਤਿਕਾਰ ਕਰਾਂਗੇ ਉਨਾ ਹੀ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੋ ਸਕਦੀਆਂ। ਲੋ ਹਜ਼ੂਰ ਕਹਿੰਦੇ ਨੇ ਸੁੱਚ ਹੋਵੇ ਤਾਂ ਸੱਚ ਪਾਈਏ, ਵੀ ਜੇ ਸੁੱਚਮ ਹੋਵੇਗੀ, ਤੁਸੀਂ ਪਵਿੱਤਰਤਾ ਰੱਖੋਗੇ, ਤਨ ਦੀ ਵੀ ਮਨ ਦੀ ਵੀ ਪਵਿੱਤਰਤਾ ਹੋਵੇਗੀ, ਤੇ ਫੇਰ ਕਹਿੰਦੇ ਸੱਚ ਪ੍ਰਾਪਤ ਹੋ ਸਕਦਾ ਹੈ।
ਪੌੜੀ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸਮਰੱਥਾ ਦਾ ਬਿਆਨ ਕਰਦੇ ਹਨ। ਚਿੱਤੈ ਅੰਦਰ ਸਭ ਕੋ, ਹਜ਼ੂਰ ਕਹਿੰਦੇ ਨੇ ਹਰ ਕੋਈ ਜੀਵ ਚਿੱਤੈ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਦੀ ਦ੍ਰਿਸ਼ਟੀ ਵਿੱਚ ਹੈ, ਧਿਆਨ ਦੇ ਵਿੱਚ ਹੈ। ਵੀ ਚਿੱਤ ਦਾ ਅਰਥ ਵੀ ਧਿਆਨ ਵੀ ਕੀਤਾ ਹੈ। ਚਿੱਤੈ ਅੰਦਰ ਸਭ ਕੋ, ਹਰ ਕੋਈ ਜੀਵ ਉਸ ਵਾਹਿਗੁਰੂ ਦੇ ਧਿਆਨ ਦੇ ਵਿੱਚ ਹੈ। ਵੇਖ ਨਦਰੀ ਹੇਠ ਚਲਾਇੰਦਾ, ਤੇ ਉਹ ਅਕਾਲ ਪੁਰਖ ਵਾਹਿਗੁਰੂ ਹਰ ਇੱਕ ਜੀਵ ਨੂੰ ਵੇਖ ਕੇ ਤੇ ਹਰ ਇੱਕ ਮਨੁੱਖ ਨੂੰ, ਹਰ ਇਨਸਾਨ ਨੂੰ, ਹਰ ਜੀਵ ਨੂੰ ਆਪਣੀ ਨਿਗਾਹ ਦੇ ਹੇਠ ਚਲਾਉਂਦਾ ਹੈ।
ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਚੰਗੇ ਮਾੜੇ ਕਰਮ ਕਰਵਾਉਂਦਾ ਹੈ, ਪਰ ਜਿਨ੍ਹਾਂ ਤੋਂ ਵਾਹਿਗੁਰੂ ਸ਼ੁਭ ਕਰਮ ਕਰਵਾਉਂਦਾ ਹੈ, ਚੰਗੇ ਕੰਮ ਕਰਵਾਉਂਦਾ ਹੈ, ਪੁੰਨ ਕਰਮ ਕਰਵਾਉਂਦਾ ਹੈ, ਆਪੇ ਦੇ ਵਡਿਆਈਆਂ, ਫਿਰ ਵਡਿਆਈਆਂ ਵੀ ਉਹਨਾਂ ਨੂੰ ਆਪ ਹੀ ਦਿੰਦਾ ਹੈ।
ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਏਂਦਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੱਡੋ ਵੱਡਾ ਉਹ ਅਕਾਲ ਪੁਰਖ ਵਾਹਿਗੁਰੂ ਵੱਡਿਆਂ ਤੋਂ ਵੱਡਾ ਹੈ, ਤੇ ਵੱਡ ਮੇਦਨੀ, ਆ ਵੇਖ ਲੋ, ਮੇਦਨੀ ਦਾ ਅਰਥ ਹੈ ਧਰਤੀ ਅਥਵਾ ਸ੍ਰਿਸ਼ਟੀ, ਇਹ ਵੀ ਬਹੁਤ ਵੱਡੀ ਵਾਹਿਗੁਰੂ ਪਰਮੇਸ਼ਰ ਨੇ ਬਣਾਈ ਹੈ। ਹੁਣ ਧਰਤੀ ਹੈ ਜਾਂ ਹੋਰ ਸ੍ਰਿਸ਼ਟੀ ਹੈ, ਉਹ ਵੀ ਬਹੁਤ ਵੱਡੀ ਹੈ, ਸ੍ਰਿਸ਼ਟੀ ਦਾ ਵੀ ਕੋਈ ਅੰਤ ਨਹੀਂ। ਸਿਰੇ ਸਿਰ ਧੰਦਾ ਲਾਏਂਦਾ, ਵਾਹਿਗੁਰੂ ਸਾਰੀ ਸ੍ਰਿਸ਼ਟੀ ਨੂੰ ਸਿਰਜ ਕੇ, ਸਿਰੇ ਸਿਰ ਦਾ ਅਰਥ ਹੈ ਵੀ ਸਿਰ ਬਸਿਰ, ਸਾਰਿਆਂ ਨੂੰ ਧੰਦੇ ਦੇ ਵਿੱਚ ਲਾ ਰਿਹਾ ਹੈ, ਕੋਈ ਕਿਸੇ ਪਾਸੇ ਲੱਗਿਆ, ਕੋਈ ਕਿਸੇ ਪਾਸੇ ਲੱਗਿਆ ਹੋਇਆ ਹੈ।
ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਉਹ ਮਾਲਕ ਵਾਹਿਗੁਰੂ ਨਦਰ ਉਪੱਠੀ ਜੇ ਕਰੇ, ਜੇ ਵਾਹਿਗੁਰੂ ਉਪੱਠੀ ਦਾ ਅਰਥ ਵੀ ਉਲਟੀ ਨਿਗਾਹ ਕਰ ਦੇਵੇ, ਉਪੱਠੀ ਪੰਜਾਬੀ ਦਾ ਲਫ਼ਜ਼ ਹੈ ਵੀ ਜੇ ਪੁੱਠੀ ਨਿਗਾਹ ਕਰ ਦੇਵੇ, ਆਪਾਂ ਪੁੱਠੀ ਕਹਿ ਦਿੰਦੇ ਹਾਂ ਪਰ ਸਤਿਗੁਰੂ ਨੇ ਉਪੱਠੀ ਸ਼ਬਦ ਵਰਤੇ, ਜੇ ਵਾਹਿਗੁਰੂ ਪੁੱਠੀ ਨਿਗਾਹ ਕਰ ਦੇਵੇ, ਭਾਵ ਕਿਸੇ ਵੱਲ ਉਲਟੀ ਦ੍ਰਿਸ਼ਟੀ ਨਾਲ ਤੱਕ ਦੇਵੇ, ਸੁਲਤਾਨਾ ਕਾਹੋ ਕਰਾਏਂਦਾ, ਵੀ ਜਿਹੜੇ ਸੁਲਤਾਨ ਬਾਦਸ਼ਾਹ ਨੇ, ਸੁਲਤਾਨ ਅਰਬੀ ਵਿੱਚ ਬਾਦਸ਼ਾਹ ਨੂੰ ਕਹਿੰਦੇ ਨੇ, ਜੇ ਵਾਹਿਗੁਰੂ ਉਲਟੀ ਨਿਗਾਹ ਕਰ ਦੇਵੇ, ਸੁਲਤਾਨਾ ਕਾਹੋ ਕਰਾਏਂਦਾ, ਬਾਦਸ਼ਾਹਾਂ ਨੂੰ ਵੀ ਕਾਹ ਖਵਾ ਸਕਦਾ, ਉਹਨਾਂ ਨੂੰ ਵੀ ਕਾਹ ਖਾਣ ਦੇ ਲਈ ਮਜਬੂਰ ਕਰ ਸਕਦਾ। ਇਹਦੇ ਬਾਰੇ ਇੱਕ ਇਤਿਹਾਸਕ ਪ੍ਰਸੰਗ ਵੀ ਮਹਾਂਪੁਰਖ ਸੁਣਾਉਂਦੇ ਸਨ। ਕਹਿੰਦੇ ਨੇ ਇੱਕ ਵਾਰੀ ਸ਼ਾਹਜਹਾਂ ਬਾਦਸ਼ਾਹ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਸਵਾਲ ਕੀਤਾ, ਕਹਿਣ ਲੱਗਾ, ਦੇਖੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜੀ ਇਹ ਗੱਲ ਬਾਣੀ ਵਿੱਚ ਲਿਖੀ ਹੈ, ਨਦਰ ਉਪੱਠੀ ਜੇਕਰੇ ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਪਿਖਣਾ ਪਾਏਂਦਾ, ਇਹ ਗੱਲ ਝੂਠੀ ਲਿਖੀ ਹੈ, ਕੋਈ ਬਾਦਸ਼ਾਹ ਹੋ ਕੇ ਕਾਹ ਕਿਵੇਂ ਖਾ ਸਕਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਮੇਂ ਦਾ ਕੋਈ ਪਤਾ ਨਹੀਂ, ਖਿਨਮੈ ਰਾਉ ਰੰਕ ਕਉ ਕਰੀ, ਰਾਉ ਰੰਕ ਕਰ ਡਾਰੇ, ਰੀਤੇ ਪਰੇ ਪਰੇ ਸਖਨਾਵੈ ਜੈ ਤਾਂ ਕੋ ਵਿਵਹਾਰੇ। ਇਹ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਹੈ, ਕੀਰਾ ਥਾਪ ਦੇਹ ਪਾਤਸ਼ਾਹੀ ਲਸ਼ਕਰ ਕਰੀ ਸੁਆਹਾ। ਇਸ ਲਈ ਜੋ ਕੁਝ ਗੁਰੂ ਮਹਾਰਾਜ ਨੇ ਤੁਰਕੀ ਬਾਣੀ ਵਿੱਚ ਲਿਖਿਆ ਬਿਲਕੁਲ ਸੱਚ ਹੈ, ਉਹ ਝੂਠ ਨਹੀਂ ਹੋ ਸਕਦਾ। ਸਮਾਂ ਬੀਤਦਾ ਗਿਆ, ਸ਼ਾਹਜਹਾਂ ਬਾਦਸ਼ਾਹ ਐਸ਼ ਪ੍ਰਸਤ ਬਾਦਸ਼ਾਹ ਸੀ, ਸ਼ਰਾਬੀ ਕਬਾਬੀ ਸੀ, ਤੇ ਆਖਰਕਾਰ ਇਹਨੂੰ ਐਸੀਆਂ ਨਾ ਮੁਰਾਦ ਬਿਮਾਰੀਆਂ ਲੱਗੀਆਂ, ਤੇ ਫਿਰ ਇਸਨੇ ਸੋਚਿਆ ਬਈ ਮੈਂ ਆਪਣੇ ਵੱਡੇ ਪੁੱਤਰ ਦਾਰਾਸ਼ਕੋ ਨੂੰ ਰਾਜ ਪਾਕ ਦੇ ਦੇਵਾਂ, ਪਰ ਜਿਹੜਾ ਇਸਦਾ ਛੋਟਾ ਪੁੱਤਰ ਔਰੰਗਜ਼ੇਬ ਸੀ, ਉਹ ਬੜਾ ਧੋਖੇਬਾਜ ਤੇ ਬੜਾ ਚੁਸ ਚਲਾਕ ਸੀ, ਤੇ ਉਸਨੇ ਜਿਹੜੇ ਮੌਕੇ ਦੇ ਕਾਜੀ ਮੁਲਾਣੇ ਤੇ ਹੋਰ ਇਹਦੇ ਅਹਿਲਕਾਰ ਵਜ਼ੀਰ ਸਨ ਜਾਂ ਫੌਜਾਂ ਦੇ ਜਰਨੈਲ ਸਨ, ਤੇ ਉਹਨਾਂ ਨੂੰ ਆਪਣੇ ਹੱਥ ਵਿੱਚ ਲੈ ਲਿਆ, ਤੇ ਜਦੋਂ ਬਾਦਸ਼ਾਹ ਨੇ ਦਾਰਾਸ਼ਕੋ ਨੂੰ ਬਾਦਸ਼ਾਹੀ ਦੇਣੀ ਚਾਹੀ, ਉਸਨੇ ਆਪਣੇ ਪਿਤਾ ਨੂੰ ਨਜ਼ਰਬੰਦ ਕਰ ਲਿਆ ਤੇ ਆਪਣੇ ਭਰਾਵਾਂ ਨੂੰ ਕਤਲ ਕਰਨ ਦੇ ਲਈ ਉਹਨਾਂ ਦੇ ਪਿੱਛੇ ਬਰੰਟ ਜਾਰੀ ਕਰ ਦਿੱਤੇ, ਤੇ ਗੱਲ ਕੀ, ਇਸਨੇ ਆਪਣੇ ਤਿੰਨ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਕੇ ਤੇ ਆਪਣੇ ਪਿਤਾ ਨੂੰ ਜੇਲ੍ਹ ਵਿੱਚ ਛੁੱਟ ਦਿੱਤਾ, ਤੇ ਫਿਰ ਇਹ ਰਾਜ ਗੱਦੀ ਇਸਨੇ ਸੰਭਾਲ ਲਈ। ਦੱਸਦੇ ਨੇ ਇੱਕ ਵਾਰੀ ਔਰੰਗਜ਼ੇਬ ਆਪਣੇ ਪਿਤਾ ਸ਼ਾਹਜਹਾਂ ਨੂੰ ਬੜੇ ਸਖ਼ਤ ਪਹਿਰੇ ਦੇ ਹੇਠ ਦਿੱਲੀ ਤੋਂ ਆਗਰੇ ਵੱਲ ਨੂੰ ਲਿਆ ਰਿਹਾ ਸੀ, ਕਿਉਂਕਿ ਆਗਰਾ ਇਹ ਇੱਕ ਬਾਦਸ਼ਾਹ ਦਾ ਮਨਚਾਹਿਆ ਹੋਇਆ ਇੱਕ ਅਸਥਾਨ ਸੀ, ਔਰ ਉੱਥੇ ਇਸਨੇ ਕਿਲ੍ਹਾ ਵੀ ਬਣਾਇਆ, ਤਾਜ ਮਹਿਲ ਵੀ ਬਣਾਇਆ, ਹੋਰ ਵੀ ਇਹਨੇ ਆਪਣੇ ਰਹਿਣ ਲਈ ਬਾਦਸ਼ਾਹ ਨੇ ਐਸ਼ੋ ਇਸ਼ਰਤ ਦੇ ਸਾਜੋ ਸਾਮਾਨ ਤਿਆਰ ਕੀਤੇ ਸਨ, ਤੇ ਜਦੋਂ ਇਹ ਦਿੱਲੀ ਤੋਂ ਆਗਰੇ ਨੂੰ ਜਾ ਰਿਹਾ ਸੀ ਤੇ ਬਾਦਸ਼ਾਹ ਨੂੰ ਭੁੱਖ ਲੱਗੀ, ਇਹਨੇ ਅਹਿਲਕਾਰਾਂ ਨੂੰ ਆਖਿਆ ਬਈ ਮੈਨੂੰ ਭੁੱਖ ਲੱਗੀ ਹੋਈ ਆ। ਉਹ ਕਹਿੰਦੇ ਵੀ ਸਾਨੂੰ ਬਾਦਸ਼ਾਹ ਦਾ ਹੁਕਮ ਹੈ ਵੀ ਇਹਨੂੰ ਬਿਲਕੁਲ ਪਾਣੀ ਵੀ ਤੇ ਆ ਥੋੜਾ ਖਾਣ ਵਾਸਤੇ ਦੇਣਾ, ਇਸ ਲਈ ਅਸੀਂ ਬਾਦਸ਼ਾਹ ਦੇ ਹੁਕਮ ਦੀ ਅਦੂਲੀ ਨਹੀਂ ਕਰ ਸਕਦੇ। ਹਾਂ, ਜੇ ਤੂੰ ਕੋਈ ਹੋਰ ਕਿਰਿਆ ਕਰਨੀ ਉਹ ਅਸੀਂ ਤੇਰੀ ਮਦਦ ਕਰਵਾ ਸਕਦੇ ਹਾਂ। ਇਹ ਕਹਿਣ ਲੱਗਾ, ਚੰਗਾ, ਮੈਂ ਲਘੂ ਸ਼ੰਕਾ ਕਰਨੀ ਵਾਸ਼ਰੂਮ ਜਾਣਾ। ਇਹ ਬਹਾਨਾ ਬਣਾ ਕੇ ਹਾਥੀ ਤੋਂ ਹੇਠਾਂ ਉਤਰਿਆ ਤੇ ਨਾਲ ਹੀ ਇਹਦੇ ਪਹਿਰਾ ਸੀ। ਉੱਥੇ ਨੇੜੇ ਛੋਲਿਆਂ ਦਾ ਖੇਤ ਸੀ, ਛੋਲਿਆਂ ਦੇ ਖੇਤ ਵਿੱਚ ਗਿਆ ਤੇ ਉੱਥੇ ਛੋਲਿਆਂ ਦੀਆਂ ਕਰੂੰਬਲਾਂ ਜਿਹੀਆਂ ਤਾਜ਼ੀਆਂ ਤੇ ਇਹਨੂੰ ਬੜੀਆਂ ਸੋਹਣੀਆਂ ਲੱਗੀਆਂ। ਇਹਦਾ ਖਾਣ ਨੂੰ ਦਿਲ ਕੀਤਾ, ਭੁੱਖ ਵੀ ਲੱਗੀ ਹੋਈ ਸੀ ਤੇ ਇਸਨੇ ਛੋਲਿਆਂ ਦੀਆਂ ਕਰੂੰਬਲਾਂ ਤੋੜ ਕੇ, ਬੜੀਆਂ ਉਹ ਖੱਟ ਮਿੱਠੀਆਂ ਤੇ ਬੜੀਆਂ ਉਹ ਟੇਸਟੀ ਵੀ ਹੁੰਦੀਆਂ ਨੇ, ਇਹ ਇਸਨੇ ਤੋੜ ਕੇ ਖਾਧੀਆਂ ਤੇ ਨਾਲ ਹੀ ਰੱਬ ਦਾ ਸ਼ੁਕਰ ਕੀਤਾ। ਕਹਿੰਦਾ ਵੀ ਚਲੋ, ਅੱਜ ਬਹੁਤ ਭੁੱਖ ਲੱਗੀ ਸੀ, ਖਾਣ ਲਈ ਕੁਛ ਨਹੀਂ ਸੀ ਮਿਲ ਰਿਹਾ, ਚਲੋ ਇਹ ਛੋਲਿਆਂ ਦੀਆਂ ਕਰੂੰਬਲਾਂ ਹੀ ਸੀ, ਚਲੋ ਇਹਦੇ ਨਾਲ ਕੁਝ ਨਾ ਕੁਝ ਅੰਦਰ ਤਰਵਾਸ ਤੇ ਹੋਇਆ ਤੇ ਨਾਲ ਹੀ ਫਿਰ ਇਸ ਨੂੰ ਗੁਰੂ ਮਹਾਰਾਜ ਦੀ ਇਹ ਬਾਣੀ ਯਾਦ ਆਈ, ਨਦਰ ਉਹ ਪੱਠੀ ਜੇਕਰੇ ਸੁਲਤਾਨਾ ਕਾਹੋ ਕਰਾਏਗਾ। ਕਹਿਣ ਲੱਗਾ, ਜੋ ਕੁਝ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਵਿੱਚ ਲਿਖਿਆ ਹੈ ਅੱਖਰ ਅੱਖਰ ਸੱਚ ਹੈ, ਉਹਨੂੰ ਕੋਈ ਵੀ ਝੁਠਲਾ ਨਹੀਂ ਸਕਦਾ। ਆਖਰ ਬਾਦਸ਼ਾਹ ਨੂੰ ਵੀ ਇਸ ਸੱਚਾਈ ਮੂਹਰੇ ਸਿਰ ਝੁਕਾਉਣਾ ਪਿਆ। ਕੁਛ ਵਿਦਵਾਨ ਇਹਦਾ ਅਰਥ ਇਉਂ ਵੀ ਕਰਦੇ ਹਨ, ਨਦਰ ਉਹ ਪੱਠੀ ਜੇਕਰੇ ਸੁਲਤਾਨਾ ਕਾਹੋ ਕਰਾਏਗਾ, ਜੇ ਵਾਹਿਗੁਰੂ ਉਲਟੀ ਨਿਗਾਹ ਕਰ ਦੇਵੇ ਤੇ ਸੁਲਤਾਨਾ ਕਾਹੋ ਕਰਾਏਗਾ, ਵੀ ਬਾਦਸ਼ਾਹਾਂ ਨੂੰ ਵੀ ਕਾ ਖੋਦਣ ਦੇ ਲਈ ਮਜਬੂਰ ਕਰ ਸਕਦਾ। ਕਾ ਖੋਦਣਾ ਇਹ ਇੱਕ ਗਰੀਬੀ ਦੀ ਨਿਸ਼ਾਨੀ ਹੈ, ਭਾਵ ਵਾਹਿਗੁਰੂ ਚਾਹੇ ਬਾਦਸ਼ਾਹਾਂ ਨੂੰ ਕੰਗਾਲ ਬਣਾ ਸਕਦਾ, ਉਹਨਾਂ ਨੂੰ ਵੀ ਕਾ ਖੋਦ ਖੋਦ ਕੇ ਗੁਜ਼ਾਰਾ ਕਰਨਾ ਪੈ ਸਕਦਾ। ਅਰਥ ਇਹ ਵੀ ਸਿਧਾਂਤ ਕੀ ਬਣਦਾ। ਤੀਜਾ ਇਹਦੇ ਵਿੱਚ ਭਾਵ ਕੁਛ ਟੀਕਾਕਾਰਾਂ ਨੇ ਇਹ ਵੀ ਲਿਖਿਆ ਹੈ, ਜੇ ਵਾਹਿਗੁਰੂ ਉਲਟੀ ਨਿਗਾਹ ਕਰ ਦੇਵੇ ਸੁਲਤਾਨਾ ਕਾਹੋ ਕਰਾਏਗਾ, ਉਹ ਬਾਦਸ਼ਾਹਾਂ ਨੂੰ ਵੀ ਕਾਹੋ ਦਾ ਅਰਥ ਵੀ ਕੱਖ ਨਾਲੋਂ ਹੌਲੇ ਕਰ ਦਿੰਦਾ, ਬਾਦਸ਼ਾਹ ਵੀ ਕੱਖੋਂ ਹੌਲੇ ਹੋ ਜਾਂਦੇ ਨੇ। ਇਹ ਵੀ ਗੱਲ ਅਕਸਰ ਦੁਨੀਆਂ ਦੇ ਵਿੱਚ ਵਰਤਦੀ ਹੈ, ਜਦੋਂ ਪਹਿਲਾਂ ਕੋਈ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਹੁੰਦਾ ਹੈ, ਫਿਰ ਕੋਈ ਦੂਸਰਾ ਆ ਜਾਂਦਾ ਹੈ, ਹੋਰ ਪਾਰਟੀ ਦਾ ਰਾਜ ਹੋ ਜਾਂਦਾ ਹੈ, ਤੇ ਪਹਿਲੇ ਜਿਹੜੇ ਪ੍ਰਾਈਮ ਮਿਨਿਸਟਰ ਉਹ ਕੱਖੋਂ ਹੌਲੇ ਹੋ ਜਾਂਦੇ ਨੇ, ਉਹਨਾਂ ਨੂੰ ਕੋਈ ਬਾਤ ਨਹੀਂ ਪੁੱਛਦਾ। ਕਈ ਵਾਰੀ ਤਾਂ ਉਹਨਾਂ ਨੂੰ ਸਿੱਖਾਂ ਦੇ ਪਿੱਛੇ ਵੀ ਜਾਣਾ ਪੈਂਦਾ, ਹਵਾਲਾਤਾਂ ਵਿੱਚ ਵੀ ਬੰਦ ਹੋਣਾ ਪੈਂਦਾ। ਇਸੇ ਲਈ ਜੋ ਸਤਿਗੁਰੂ ਮਹਾਰਾਜ ਨੇ ਬਚਨ ਲਿਖੇ ਨੇ ਬਾਣੀ ਵਿੱਚ, ਸੁਲਤਾਨਾ ਕਾਹੋ ਕਰਾਏਗਾ, ਉਹ ਬਾਦਸ਼ਾਹਾਂ ਨੂੰ ਕੱਖ ਤੋਂ ਵੀ ਹੌਲੇ ਕਰ ਦਿੰਦਾ। ਇਹ ਵੀ ਅਰਥ ਪ੍ਰਸੰਗਕ ਹੈ ਤੇ ਟੁਕਦਾ ਹੈ।
ਦਰ ਮੰਗਣ ਭਿੱਖ ਨਾ ਪਾਏਂਦਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਵੇਖ ਲੋ ਵੀ ਜਿਹੜੇ ਕਿਸੇ ਦਿਨ ਬਾਦਸ਼ਾਹ ਹੁੰਦੇ ਨੇ, ਦਰ ਮੰਗਣ ਭਿੱਖ ਨਾ ਪਾਏਂਦਾ, ਤੇ ਫਿਰ ਉਹ ਕਿਸੇ ਦੇ ਦਰ ਤੇ ਭਿੱਖਿਆ ਮੰਗਣ ਵਾਸਤੇ ਜਾਂਦੇ ਨੇ, ਕੋਈ ਭਿੱਖਿਆ ਵੀ ਨਹੀਂ ਉਹਨਾਂ ਨੂੰ ਪਾਉਂਦਾ, ਇਹੋ ਜਿਹੀ ਹਾਲਤ ਬਣ ਜਾਂਦੀ ਹੈ। ਮੰਗੀਆਂ ਵੀ ਉਹਨਾਂ ਨੂੰ ਖਾਣ ਲਈ ਕੁਛ ਨਹੀਂ ਮਿਲਦਾ, ਇਹੋ ਜਿਹੇ ਦਿਨ ਵੀ ਆ ਜਾਂਦੇ ਨੇ। ਇਸ ਲਈ ਭਾਈ ਵਾਹਿਗੁਰੂ ਪਰਮੇਸ਼ਰ ਤੋਂ ਡਰ ਕੇ ਰਹਿਣਾ ਚਾਹੀਦਾ। ਜੇ ਵਾਹਿਗੁਰੂ ਨੇ ਕਿਸੇ ਨੂੰ ਰਾਜ ਪਾਗ ਦੇ ਵੀ ਦਿੱਤਾ ਹੈ ਤੇ ਫਿਰ ਉਹਨੂੰ ਰੱਬ ਤੋਂ ਡਰ ਕੇ ਧਰਮ ਦਾ ਨਿਆਂ, ਧਰਮ ਦਾ ਰਾਜ ਕਰਨਾ ਚਾਹੀਦਾ, ਨਾ ਕਿ ਐਵੇਂ ਗਰੀਬਾਂ ਨੂੰ ਤੰਗ ਕਰਨਾ ਚਾਹੀਦਾ ਟੈਕਸ ਲਾ ਲਾ ਕੇ, ਤੇ ਜਾਂ ਐਵੇਂ ਕਾਲੇ ਕਾਨੂੰਨ ਬਣਾ ਬਣਾ ਕੇ ਲੋਕਾਂ ਨੂੰ ਹਰਾਸਮੈਂਟ ਕਰਨੀ, ਔਰ ਇਹਦੇ ਨਤੀਜੇ ਮਾੜੇ ਹੀ ਨਿਕਲਦੇ ਨੇ। ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਹੜੇ ਦੁਨੀਆਂ ਦੇ ਬਾਦਸ਼ਾਹ ਲੋਕ ਨੇ, ਹੁਕਮਰਾਨ ਨੇ, ਉਹਨਾਂ ਨੂੰ ਵੀ ਸਿੱਖਿਆ ਬਖਸ਼ੀ ਆ ਵੀ ਜੇ ਤੁਹਾਨੂੰ ਰੱਬ ਨੇ ਰਾਜ ਪਾਗ ਦਿੱਤਾ, ਹੰਕਾਰ ਵਿੱਚ ਆ ਕੇ ਜ਼ੋਰ ਜ਼ੁਲਮ ਨਾ ਕਰੋ, ਨਹੀਂ ਤੇ ਫਿਰ ਆਹ ਵੀ ਹਾਲਤ ਹੋ ਸਕਦੀ ਹੈ, ਸੁਲਤਾਨਾ ਕਾਹੋ ਕਰਾਏਗਾ, ਕੱਖੋਂ ਹੌਲੇ ਹੋਣਾ ਪੈ ਸਕਦਾ ਹੈ, ਦਰ ਮੰਗਿਆਂ ਵੀ ਤੁਹਾਨੂੰ ਕਿਸੇ ਨੇ ਭਿੱਖਿਆ ਨਹੀਂ ਪਾਉਣੀ, ਇਹ ਹਾਲਤ ਬਣ ਜਾਂਦੀ ਹੈ। ਦੱਸਦੇ ਨੇ ਜਿਹੜਾ ਰਾਣਾ ਪ੍ਰਤਾਪ ਸੀ, ਹੈ ਤੇ ਬੜਾ ਅਣਖੀ ਤੇ ਬੜਾ ਇਹ ਇੱਕ ਆਪਣੇ ਆਪ ਨੂੰ ਸੂਰਬੀਰ ਬਹਾਦਰ ਮੰਨਦਾ ਸੀ। ਇਹਦੀ ਅਕਬਰ ਬਾਦਸ਼ਾਹ ਦੇ ਨਾਲ ਲੜਾਈ ਸੀ, ਕਿਉਂਕਿ ਅਕਬਰ ਬਾਦਸ਼ਾਹ ਜਿੰਨੇ ਰਾਜਪੂਤ ਰਾਜੇ ਸਨ ਉਹਨਾਂ ਨੂੰ ਆਪਣੀ ਈਨ ਮਨਾ ਰਿਹਾ ਸੀ, ਪਰ ਇਹ ਰਾਣਾ ਪ੍ਰਤਾਪ ਉਹਦੀ ਈਨ ਮੰਨਣ ਤੋਂ ਇਨਕਾਰੀ ਸੀ। ਇੱਕ ਵਾਰ ਇਹੋ ਜਿਹਾ ਸਮਾਂ ਵੀ ਆਇਆ ਜਦੋਂ ਰਾਣੇ ਪ੍ਰਤਾਪ ਨੂੰ ਬਣੋਵਾਸ ਵਿੱਚ ਰਹਿਣਾ ਪਿਆ। ਦੱਸਦੇ ਨੇ ਬਾਦਸ਼ਾਹ ਨੇ ਇਹਦੇ ਮਗਰ ਫੌਜਾਂ ਲਾ ਦਿੱਤੀਆਂ ਤੇ ਇਸ ਨੂੰ ਆਪਣੀ ਰਿਆਸਤ ਛੱਡ ਕੇ ਭੱਜਣਾ ਪਿਆ। ਕਿਉਂਕਿ ਬਾਦਸ਼ਾਹ ਸੀ ਉਹਦੇ ਕੋਲ ਫੌਜਾਂ ਬਹੁਤ ਸਨ, ਤਾਕਤ ਬੜੀ ਵੱਡੀ ਸੀ। ਤੇ ਫਿਰ ਇਹਨੇ ਜੰਗਲਾਂ ਦੇ ਵਿੱਚ ਲੁਕ ਲੁਕ ਕੇ ਕੁਛ ਸਮਾਂ ਕੱਟਿਆ। ਦੱਸਦੇ ਨੇ ਇੱਕ ਵਾਰ ਕੀ ਹੋਇਆ, ਇਹਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਇਹਨਾਂ ਨੇ ਤਕਰੀਬਨ ਇੱਕ ਦੀ ਰਾਣੀ ਪ੍ਰਤਾਪ ਦੀ ਰਾਣੀ ਸੀ, ਇੱਕ ਦਾ ਪੁੱਤਰ ਸੀ, ਪੁੱਤਰ ਛੋਟੀ ਉਮਰ ਦਾ ਸੀ, ਤੇ ਇਹ ਤਿੰਨੇ ਜਾਣੇ ਜੰਗਲ ਦੇ ਵਿੱਚ ਬੈਠੇ ਤੇ ਇਹਨਾਂ ਨੇ ਮਸਾਂ ਮਸਾਂ ਕਿਸੇ ਤਰੀਕੇ ਦੇ ਨਾਲ ਆਹਰ ਪਾਹਰ ਕਰਕੇ ਵੀ ਇਹਨਾਂ ਨੇ ਚਾਰ ਪ੍ਰਸ਼ਾਦੇ ਬਣਾਏ, ਔਰ ਉਹਦੇ ਵਿੱਚੋਂ ਵੀ ਜਿਹੜੇ ਦੋ ਪ੍ਰਸ਼ਾਦੇ ਸਨ ਉਹ ਰਾਣੀ ਪ੍ਰਤਾਪ ਨੇ ਲੈ ਲਏ ਤੇ ਇੱਕ ਰਾਣੀ ਨੂੰ ਦੇ ਦਿੱਤਾ ਤੇ ਇੱਕ ਆਪਣੇ ਪੁੱਤਰ ਲਈ ਇਹਨਾਂ ਨੇ ਪ੍ਰਸ਼ਾਦਾ ਤਿਆਰ ਕਰਕੇ ਉਹਨੂੰ ਖਾਣ ਲਈ ਦਿੱਤਾ। ਦੱਸਦੇ ਨੇ ਹੁਣ ਜੰਗਲ ਦੇ ਵਿਚਾਰੇ ਬੈਠੇ ਸਨ ਤੇ ਜਦੋਂ ਇਹ ਰੋਟੀ ਖਾਣ ਲੱਗੇ ਤੇ ਜਿਹੜਾ ਇਹਦਾ ਪੁੱਤਰ ਸੀ ਰਾਣੀ ਪ੍ਰਤਾਪ ਦਾ ਉਹਦੇ ਹੱਥ ਵਿੱਚੋਂ ਇੱਕ ਜੰਗਲੀ ਬਿੱਲੀ ਰੋਟੀ ਖੋਹ ਕੇ ਲੈ ਗਈ ਤੇ ਜਿਹੜਾ ਆਪਣੇ ਆਪ ਨੂੰ ਬੜਾ ਬਹਾਦਰ ਸਮਝਦਾ ਸੀ ਉਸ ਵੇਲੇ ਇਹਦੀ ਅੱਖਾਂ ਵਿੱਚੋਂ ਅੰਸੂ ਵਹਿ ਤੁਰੇ ਤੇ ਕਹਿਣ ਲੱਗਾ ਬਈ ਕਿਸੇ ਦਿਨ ਰਾਣੀ ਪ੍ਰਤਾਪ ਦਾ ਨਾਮ ਲੈ ਕੇ ਲੋਕ ਡਰਦੇ ਸਨ, ਬਾਦਸ਼ਾਹ ਵੀ ਰਾਤ ਨੂੰ ਸੁੱਖ ਦੀ ਨੀਂਦ ਨਹੀਂ ਸੀ ਸੌਂਦਾ, ਪਰ ਆ ਕਿਹੋ ਜਿਹੇ ਦਿਨ ਆ ਗਏ ਨੇ ਤੇ ਜੰਗਲਾਂ ਦੇ ਵਿੱਚ ਭੁੱਖੇ ਪਾਣੀ ਦਿਨ ਕੱਟਣੇ ਪੈ ਰਹੇ ਨੇ ਤੇ ਹੁਣ ਉਹ ਜਦੋਂ ਮੁੰਡੇ ਦੀ ਰੋਟੀ ਬਿੱਲੀ ਖੋਹ ਕੇ ਲੈ ਗਈ ਤੇ ਉਹ ਰੋਵੇ ਤੇ ਚੱਲਿਆ ਨਾ ਜਾਵੇ, ਹੋਰ ਕੁਛ ਕੋਲ ਹੈ ਨਹੀਂ ਸੀ, ਬੱਚੇ ਨੂੰ ਕੀ ਦੇਣ ਖਾਣ ਵਾਸਤੇ, ਮਸਾਂ ਹੀ ਚਾਰ ਰੋਟੀਆਂ ਸਨ ਆਪਣੀਆਂ ਤੇ ਉਹ ਖਾਈ ਚੁੱਕੇ ਸਨ ਤੇ ਬੱਚੇ ਦੀ ਰੋਟੀ ਬੱਚੇ ਹੌਲੀ ਹੌਲੀ ਖਾਂਦੇ ਆ, ਕਿਤੇ ਖਾ ਲਈ ਗ੍ਰਾਹੀ ਕਿਤੇ ਖੇਡਣ ਲੱਗ ਪਏ ਤੇ ਹੁਣ ਉਹਦੀ ਚੱਕ ਕੇ ਬਿੱਲੀ ਲੈ ਗਈ ਤੇ ਫਿਰ ਉਹ ਉਸ ਵੇਲੇ ਇਹ ਵੀ ਰੋਇਆ ਤੇ ਕਹਿਣ ਲੱਗਾ ਵੀ ਰੱਬ ਤੋਂ ਡਰਨਾ ਚਾਹੀਦਾ, ਪਤਾ ਨਹੀਂ ਮਾੜੇ ਦਿਨ ਨਾ ਕਿਸੇ ਤੇ ਲਿਆਵੇ। ਇਸ ਲਈ ਸਤਿਗੁਰੂ ਕਹਿੰਦੇ ਨੇ ਹਰ ਮਨੁੱਖ ਨੂੰ ਇਹ ਸਿੱਖਿਆ ਬਖਸ਼ੀ ਹੈ ਵੀ ਜੇ ਤੁਹਾਨੂੰ ਪਰਮੇਸ਼ਰ ਕੋਈ ਰਾਜ ਭਾਗ ਦਾ ਸੁੱਖ ਦਿੰਦਾ ਹੈ ਤੇ ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ, ਜ਼ੁਰਮ ਨਹੀਂ ਕਰਨਾ ਚਾਹੀਦਾ, ਗਰੀਬ ਮਾਰ ਨਹੀਂ ਕਰਨੀ ਚਾਹੀਦੀ। ਇਹ ਐਸਾ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਨੇ ਸਾਨੂੰ ਬਖਸ਼ਿਆ ਤੇ ਆਪਾਂ ਸੁਣਿਆ, ਇਹਨੂੰ ਆਪਣੇ ਹਿਰਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਂਦਾ, ਦਰ ਮੰਗਨ ਭਿੱਖ ਨਾ ਪਾਇਂਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।